ਉਹੀ ਫੁਰਨੇ ਪੈਦਾ ਕਰਦੀ ਹੈ ਅੰਦਰ, ਉਹ ਹਿਲਾਉਂਦੀ ਹੈ। ਜੇ ਪਾਣੀ 'ਚ ਕੋਈ ਚੀਜ਼ ਸੜ ਦਿੰਦੇ ਆਪਾਂ, ਫਿਰ ਪਾਣੀ 'ਚ ਹਿਲਚਲ ਪੈਦਾ ਕਰ ਦਿੰਦੀ ਹੈ। ਸਾਡੇ ਜਦ ਕੋਈ ਉਹ ਫੁਰਨਾ ਆਉਂਦਾ, ਹਿਲਚਲ ਪੈਦਾ ਹੋ ਜਾਂਦੀ ਹੈ, ਡੋਰੀ ਖਿੱਚਣ ਦਾ ਹਿਲਚਲ ਪੈਦਾ ਹੋ ਜਾਂਦੀ ਹੈ।
ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਲ,
ਮੰਡਪ ਨੇ ਲੋਕਾਂ ਦੇ ਬਣਾਏ ਹੋਏ, ਮਾੜੀਆਂ ਬਣਾਈਆਂ ਹੋਈਆਂ ਨੇ। ਮਾੜੀ ਕਹਿੰਦੇ ਨੇ ਚੰਗੇ ਘਰ ਨੂੰ, ਪੱਕੇ ਘਰ ਨੂੰ, ਮੰਦਰ ਸਾਹਿਬ ਜਿਵੇਂ ਗੁੱਗੇ ਦੀ ਮਾੜੀ ਹੈ, ਕਿਸੇ ਵੇਲੇ ਮਾੜੀ ਕਹਿੰਦੇ ਸੀ ਇਹਨਾਂ ਮਹਿਲਾਂ ਨੂੰ, ਮਹਿਲ ਮਾੜੀਆਂ ਵੀ ਕਹਿੰਦੇ ਨੇ, ਮਹਿਲਾਂ ਨੂੰ ਵੀ ਮਾੜੀ ਕਹਿੰਦੇ ਤੇ ਮਹਿਲ ਮਾੜੀਆਂ, ਮਹਿਲ ਵੱਡਾ ਮਾੜੀ ਛੋਟੀ, ਉਦੋਂ ਜਿਵੇਂ ਹੁਣ ਕੋਠੀ ਕਹਿੰਦੇ ਨੇ ਆਪਾਂ, ਬੰਗਲਾ ਕੋਠੀ ਲਫ਼ਜ਼ ਨੇ, ਉਦੋਂ ਮਹਿਲ ਮਾੜੀਆਂ ਨੂੰ ਸੀ। ਜ਼ਿਆਦਾ ਅਮੀਰਾਂ ਦੇ ਬੰਗਲੇ ਹੁੰਦੇ ਨੇ, ਉਦੋਂ ਘੱਟ ਅਮੀਰਾਂ ਦੀਆਂ ਕੋਠੀਆਂ ਹੁੰਦੀਆਂ ਨੇ, ਉਦੋਂ ਥੱਲੇ ਵਾਲਿਆਂ ਦੇ ਘਰ ਹੁੰਦੇ ਨੇ, ਚੌਥੇ ਨੰਬਰ ਵਾਲਿਆਂ ਦੇ ਝੁੱਗੀ ਝੌਂਪੜੀ ਹੁੰਦੀ ਹੈ, ਚੌਥੇ ਨੰਬਰ ਵਾਲਿਆਂ ਦੇ ਝੁੱਗੀ ਝੌਂਪੜੀ ਹੁੰਦੀ।
ਕੂੜ ਬੈਸਣ ਹਾਰ,
ਕੂੜ ਬੈਸਣ ਹਾਰ, ਬੈਠਣ ਵਾਲਾ ਵੀ ਉਹ ਚ ਕੂੜ ਹੈ। ਜਿਹੜਾ ਮੰਡਪ ਮਾੜੀਆਂ ਚ ਕਹਿੰਦਾ ਮੈਂ ਬੈਠਾ ਹਾਂ, ਅਸਲ ਸਰੀਰ ਹੀ ਬੈਠਾ ਉੱਥੇ, ਆਤਮਾ ਕਿੱਥੇ ਬੈਠੀ ਹੈ? ਆਤਮਾ ਤੇ ਬੈਠੀ ਰਹੂਗੀ, ਸਰੀਰ ਤਾਂ ਚਾਹੇ 100 ਸਾਲ ਹੋਰ ਵੀ ਰੱਖ ਲਓ ਉਹ ਚ ਬੈਠਾ, ਬਾਅਦ ਚ ਵੀ ਸਾਹ ਉਸਦੇ ਬਾਅਦ ਵੀ ਰੱਖ ਲਓ, ਪਰ ਆਤਮਾ ਤਾਂ ਉੱਥੇ ਬੈਠੀ ਨਹੀਂ ਰਹਿਣੀ। ਜੇ ਬੈਠਣ ਵਾਲਾ ਆਪਣੇ ਆਪ ਨੂੰ ਮੰਨਦਾ ਮੈਂ ਬੈਠਾ, ਤਾਂ ਇਹਦਾ ਮਤਲਬ ਸਰੀਰ ਨੂੰ ਮੈਂ ਕਹਿੰਦਾ, ਉਹ ਆਪਣੇ ਆਪ ਨੂੰ ਸਰੀਰ ਮੰਨਦਾ, ਜਿੰਨਾ ਚਿਰ ਉਹ ਕੂੜ ਹੈ, ਫਿਰ ਉਹ ਕੂੜ ਤਾਂ ਨਹੀਂ ਹੈ, ਕੂੜ ਯਾਰ ਹੈ। ਕੂੜ ਤਾਂ ਮਾਇਆ ਹੀ ਹੁੰਦੀ ਹੈ, ਕੂੜ ਯਾਰ ਆ।
ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ,
ਹੁਣ ਸੋਨਾ ਵੀ ਕੂੜ ਹੈ, ਚਾਂਦੀ ਵੀ ਕੂੜ ਹੈ। ਜਿੱਥੇ ਜਾ ਕੇ ਸੱਚ ਦਾ ਪ੍ਰਚਾਰ ਕਰਨਾ ਸੀ ਨਾ, ਸੱਚ ਪ੍ਰਗਟ ਕਰਨਾ ਸਾ, ਉੱਥੇ ਕੂੜ ਦਾ ਪੱਤਰਾ ਚੜ੍ਹਦਾ ਸੋਨੇ ਦਾ, ਉੱਥੇ ਵੀ ਕੂੜ ਦਾ ਪੱਤਰਾ ਚੜ੍ਹਦਾ, ਸੱਚ ਉੱਥੋਂ ਕਿਵੇਂ ਪ੍ਰਗਟ ਕਰਨਾ? ਪੱਤਰਾ ਦਾ ਕੂੜ ਦਾ ਚੜ੍ਹਦਾ ਉੱਥੇ, ਤੁਸੀਂ ਪ੍ਰਗਟ ਉਹ ਸੱਚ ਕਰਨਾ ਸੀ। ਉਹ ਸੋਨੇ ਨੂੰ ਤਾਂ ਕੂੜ ਕਹਿੰਦੇ ਨੇ, ਉਹ ਤਾਂ ਪੱਤਰਾ ਇੱਥੇ ਤਾਂ ਬਚਾ ਲੈਂਦੇ ਨਾ ਚੜ੍ਹਦੇ, ਇੱਥੇ ਤਾਂ ਦਰਖਤ ਹੁੰਦੇ ਉਹੀ ਚੰਗੇ ਸੀ, ਦਰਖਤਾਂ ਨੂੰ ਕੂੜ ਨਹੀਂ ਕਿਹਾ ਹੋਇਆ ਇੱਥੇ, ਮਾੜੀ ਮੰਦਰ ਨੂੰ ਕੂੜ ਕਿਹਾ ਹੋਇਆ। ਗੁਰਮਤ ਦਾ ਪ੍ਰਚਾਰ ਚੰਗਾ ਸਾਰਿਆਂ ਨੂੰ ਵਧੀਆ ਦਰਖਤਾਂ ਥੱਲੇ ਹੁੰਦਾ, ਕਿਉਂ ਕੁਦਰਤ ਹੈ ਉੱਥੇ, ਸਿੱਧੀ ਨੇਚਰ ਹੈ ਉੱਥੇ, ਇੱਕ ਮਕਾਨ ਵੀ ਅਨਨੈਚੁਰਲ ਚੀਜ਼ ਹੈ, ਚਾਹੇ ਝੌਂਪੜੀ ਵੀ ਉਹ ਵੀ ਅਨਨੈਚੁਰਲ ਚੀਜ਼ ਹੈ, ਆਦਮੀ ਨੇ ਬਣਾਈ ਹੈ ਨਾ, ਛੇੜਛਾੜ ਕਰਕੇ ਕੁਦਰਤ ਨੂੰ ਬਣਾਈ ਹੈ ਨਾ, ਕੁਦਰਤ ਨੂੰ ਸਮਝਣਾ ਹੈ। ਜੇ ਕੁਦਰਤ ਵਿੱਚੋਂ ਜੇ ਕਾਦਰ ਦਾ ਦਰਸ਼ਨ ਕਰਨਾ ਹੈ ਤਾਂ ਕੁਦਰਤ ਉੱਥੇ ਡਾਇਰੈਕਟ ਚਾਹੀਦੀ ਹੈ ਤੁਹਾਡੇ ਤੱਕ। ਜੇ ਕੁਦਰਤ ਵਿੱਚੋਂ ਕਾਦਰ ਨੂੰ ਦੇਖਣਾ ਹੈ ਤਾਂ ਉੱਥੇ ਤਾਂ ਕੁਦਰਤ ਚਾਹੀਦੀ ਸੀ, ਤੁਸੀਂ ਤਾਂ ਸਾਰਾ ਮਾਹੌਲ ਹੀ ਗੈਰ ਕੁਦਰਤੀ ਕਰਤਾ, ਉੱਥੇ ਸਭ ਕੁਝ ਗੈਰ ਕੁਦਰਤੀ ਹੈ, ਜੋ ਉੱਥੇ ਰੱਖਿਆ ਸਜਾਵਟ ਸਭ ਗੈਰ ਕੁਦਰਤੀ, ਧਿਆਨ ਤਾਂ ਗੈਰ ਕੁਦਰਤੀ ਬਣਾਤਾ ਤੁਸੀਂ ਆਦਮੀ, ਗੈਰ ਕੁਦਰਤੀ ਚੀਜ਼ਾਂ ਨੇ ਜੋੜ ਰੱਖ ਦਿੱਤੀਆਂ, ਉੱਥੇ ਜੋੜਨਾ ਸੀ ਕੁਦਰਤ ਨਾਲ, ਲੱਭਣਾ ਸੀ ਕੁਦਰਤ ਵਿੱਚੋਂ। ਹੁਣ ਉਹ ਜਿਹੜੇ ਗਮਲੇ ਬਣਾਏ ਨੇ ਉਹ ਜੋ ਕੀ ਲੱਭੋਗੇ, ਫੁੱਲ ਵੀ ਤੋੜ ਕੇ ਰੱਖਤੇ ਉੱਥੇ, ਜਿੰਨਾ ਚਿਰ ਜੁੜੇ ਹੋਏ ਸੀ ਫੁੱਲ ਟਾਹਣੀ ਦੇ ਨਾਲ ਉਹਨਾਂ ਚਿਰ ਕੁਦਰਤ ਸੀ ਉਹ, ਜਾਂ ਤੋੜ ਤੇ ਗੈਰ ਕੁਦਰਤੀ ਬਣ ਗਿਆ, ਕੁਦਰਤ ਰਹੀ ਨਾ। ਫਿਰ ਇਹੀ ਤਾਂ ਹਟਾਇਆ ਤਾਂ ਕਬੀਰ ਨੇ, ਪਾਤੀ ਤੋੜੇ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਨ ਕੋ ਪਾਤੀ ਤੋੜੇ ਸੋ ਪਾਨ ਦਰ ਜੀਓ, ਉਹੀ ਕੰਮ ਅਸੀਂ ਕਰਨ ਲੱਗ ਗਏ, ਇਹ ਵੀ ਪੜ੍ਹੀ ਜਾਂਦੇ ਹਾਂ, ਕੰਮ ਵੀ ਉਹੀ ਕਰੀ ਜਾਂਦੇ ਹਾਂ। ਦੇਖੋ ਪੜ੍ਹਦੇ ਕੀ ਨੇ ਤੇ ਕਰਦੇ ਕੀ ਨੇ, ਤੇ ਦੂਜੇ ਨੂੰ ਕਹਿਣ ਜੋਗੇ ਕਿਵੇਂ ਰਹਿ ਗਏ ਹੁਣ, ਦੂਜੇ ਨੂੰ ਕਹਿਣ ਜੋਗੇ ਕਿਵੇਂ ਰਹਿ ਗਏ, ਸਭ ਕੁਛ ਉਹ ਕਰ ਲਿਆ ਜਿਹਦੇ ਹਟਾਇਆ ਸੀ, ਤੇ ਫਿਰ ਪੱਲੇ ਕੀ ਪੈਣਾ ਸੀ, ਪਹਿਲੇ ਕੀ ਪੈਣਾ ਸੀ? ਸਿੱਖੀ ਦਾ ਅਸੀਂ ਆਪੇ ਨਸ਼ਟ ਕਰ ਲਈ, ਤੱਤ ਤਾਂ ਆਪੇ ਨਸ਼ਟ ਕਰ ਲਿਆ। ਉਹ ਸਾਰੀਆਂ ਬਾਉਂਡਰੀਆਂ ਪਾਰ ਕਰ ਗਏ ਜਿਹੜੀਆਂ ਸਾਨੂੰ ਕਿਹਾ ਸੀ ਵੀ ਇਹ ਬਾਉਂਡਰੀ ਪਾਰ ਨਹੀਂ ਕਰਨੀ, ਕੋਈ ਬਾਉਂਡਰੀ ਨਹੀਂ ਛੱਡੀ ਅਸੀਂ ਲੰਘਣ ਤੇ। ਜਿਹੜੀਆਂ ਮੁਕਤਾਂ ਦੂਜੀਆਂ ਬਾਉਂਡਰੀ ਪਾਰ ਕਰਦੀਆਂ ਸੀਗਾ ਨਾ, ਉਹਨਾਂ ਨੂੰ ਕਿਹਾ ਸੀ ਇਹ ਬਾਉਂਡਰੀ ਨਹੀਂ ਪਾਰ ਕਰਨੀ, ਉਹ ਅਸੀਂ ਵੀ ਪਾਰ ਕਰ ਲਈ। ਅਸੀਂ ਉਹਨਾਂ ਨੂੰ ਕੀ ਕਹੀਏ? ਹਿੰਦੂ ਬਣਨ ਦਾ ਕਾਰਨ ਇਹ ਹੈ, ਉਹ ਕੰਮ ਸਾਰੇ ਅਸੀਂ ਕਰਦੇ ਹਾਂ ਜਿਹੜੇ ਉਹ ਕਰਦੇ ਸੀ, ਜਿਹੜੇ ਵਿਵਰਚਿਤ ਸੀ ਕੰਮ ਗੁਰਬਾਣੀ ਵਿੱਚ, ਜਿਨ੍ਹਾਂ ਨੂੰ ਕਿਹਾ ਸੀ ਨਹੀਂ ਕਰਨੇ ਉਹ ਤਾਂ ਅਸੀਂ ਕਰਨ ਲੱਗ ਗਏ ਸਾਰੇ। ਤੇ ਫਿਰ ਬੰਦ ਕਿੱਥੋਂ ਰਹਿਣੀ ਸੀ? ਸਾਰੀਆਂ ਲਕੀਰਾਂ ਅਸੀਂ ਮਿਟਾਤੀਆਂ ਟੱਪ ਕੇ, ਬੋਲੀ ਬਾਲਣੀ ਹੈ ਉਹ ਸਤਿਗੁਰ ਜਾਗਦਾ ਹੈ ਦਿਓ। ਜੇ ਸਤਿਗੁਰ ਨੂੰ ਜਾਗਤ ਜੋਤ ਬੰਦੇ ਤਾਂ ਦੂਈ ਜੋਤ ਬਾਲਣ ਦੀ ਲੋੜ ਨਹੀਂ ਸੀ। ਦੂਈ ਜੋਤ ਕਿਉਂ ਜਾਲੀ ਆ ਘਿਓ ਦੀ? ਸਤਿਗੁਰ ਨੂੰ ਜਾਗਤ ਜੋਤ ਨਹੀਂ ਬੰਨਿਆ, ਉਹ ਜੋਤ ਨੇ ਹੁਣ ਦੂਈ ਜੋਤ ਜਿਹੜੀ ਸੀ ਅਸਲ ਜੋਤ ਸੀ, ਇਹ ਗਿਆਨ ਦੀ ਜੋਤ ਸੀ, ਉਹਦੀ ਲੋੜ ਹੀ ਨਹੀਂ ਰਹੀ। ਕੋਈ ਜੋਤ ਰਹਿ ਗਈ ਨਹੀਂ, ਜਗਰਾਤੇ ਜੋਤੀ ਹੈ, ਜਗਰਾਤੇ ਇਹਨਾਂ ਦੀ ਜੋਤ, ਉਹਨਾਂ ਦੇ ਜਗਰਾਤੇ ਜੋਤੀ ਅਸੀਂ ਗੁਰਦੁਆਰੇ 'ਚ ਰੱਖ ਲਈ, ਗੱਲ ਤਾਂ ਇੱਕੋ ਹੀ ਹੈ, ਜੋਤ ਤਾਂ ਉਹੀ ਹੈ ਨਾ, ਉਹਦੇ ਖਤਰੇ ਘਿਓ ਚੜ੍ਹਦਾ। ਫਤਿਹਗੜ੍ਹ ਸਾਹਿਬ ਕਹਿੰਦੇ ਜੋਤ ਹਟਾਤੀ ਇਹਨਾਂ ਨੇ, ਕਹਿ ਕਹੂ ਕੇ ਮਿਸ਼ਰੀਆਂ ਨੇ ਕਿਹਾ, ਹੋਰ ਕਿਹਾ, ਉਹ ਵਿਦਵਾਨਾਂ ਨੇ ਕਿਹਾ ਵੀ ਜੋਤ ਨਹੀਂ ਚਾਹੀਦੀ ਇਹਨਾਂ ਨੇ ਹਟਾਤੀ। ਹੁਣ ਜੋਤ ਨੂੰ ਘਿਓ ਹੁੰਦਾ, ਸੰਗਤ ਜਾੜਦੀ ਹੈ ਜੋਤ ਵਾਸਤੇ, ਇਹਨਾਂ ਨੂੰ ਚਾਰ ਪੰਜ ਛੇ ਪੀਪੇ ਘਿਓ ਦੇ ਵੱਜ ਜਾਂਦੇ ਨੇ, ਘਿਓ ਜਾਲਦਾ ਥੋੜਾ ਆਉਂਦਾ ਜ਼ਿਆਦਾ। ਹੁਣ ਕਈ ਘਰਾਂ ਦੇ ਦੋ ਦੋ ਕਿਲੋ ਘਿਓ ਜੋਤ ਨੂੰ ਦੇ ਜਾਣਾ, ਪੈਸਾ ਚਾਰ ਚਾਰ ਹੁੰਦੀਆਂ ਨੇ, ਨਾ ਵੀ ਹੋਣ ਕਈ ਬੋਲਣ ਲੈ ਕੇ ਵੀ ਦੇ ਜਾਂਦੇ ਨੇ। ਸ਼ਰਧਾਵਾਨ ਜੋ ਹੋਏ ਗਿਆਨਵਾਨ ਤਾਂ ਹੈ ਨਹੀਂ ਨਾ, ਸ਼ਰਧਾਵਾਨ ਇੱਦਾਂ ਹੀ ਕਰਦੇ ਹੁੰਦੇ ਨੇ। ਹੁਣ ਉਹਨਾਂ ਦੇ ਮਸਲ ਪੀਪੇ ਘਿਓਦੇ ਹੋ ਜਾਂਦੇ ਤੇ ਇੱਕ ਅੱਧਾ ਜੜ ਜਾਣਾ ਮਹੀਨੇ 'ਚ, ਬਾਕੀ ਬਚ ਜਾਣੇ। ਉਹਨਾਂ ਨੇ ਕਿਹਾ ਆਪਾਂ ਤਾਂ ਘਾਟਾ ਪੈਣ ਲੱਗ ਗਿਆ, ਉਹਨਾਂ ਨੇ ਜੋਤ ਫੇਰ ਸ਼ੁਰੂ ਕਰਤੀ ਬਿਨਾਂ ਪੁੱਛੇ ਸਾਰਿਆਂ। ਉਹਨਾਂ ਪੁੱਛਿਆ ਕੀ ਕਹਿੰਦੇ ਭਾਈ, ਪੰਜ ਸੱਤ ਪੀਪੇ ਘਿਓ ਦੇਸੀ ਦੇ ਹੁੰਦੇ ਸੀ, ਸਾਡੇ ਤੋਂ ਬੰਦ ਹੋ ਗਏ। ਹੁਣ ਮਜਬੂਰੀ ਇਹ ਹੈ ਕਿ ਗਲਤ ਜਿਹੜੀ ਚੀਜ਼ ਅਸੀਂ ਸ਼ੁਰੂ ਕਰ ਲੈਂਦੇ ਹਾਂ ਧਰਮ ਦੇ ਵਿੱਚ, ਸ਼ੁਰੂ ਤਾਂ ਪਤਾ ਨਹੀਂ ਕਿਵੇਂ ਹੋ ਜਾਂਦੀ ਹੈ, ਫਿਰ ਹਟਾਉਣੀ ਬੜੀ ਔਖੀ ਹੋ ਜਾਂਦੀ ਹੈ, ਹਟਾਉਣੀ ਔਖੀ ਹੋ ਜਾਂਦੀ ਹੈ। ਪਰ ਜੇ ਤਾਂ ਸੰਗਤ ਨੂੰ ਖੁਸ਼ ਕਰਨਾ ਤੁਸੀਂ, ਫਿਰ ਤਾਂ ਸੰਗਤ ਦੇ ਮਤਲਬ ਦਾ ਪ੍ਰਚਾਰ ਕਰੋ, ਠੀਕ ਹੈ ਜੀ? ਫਿਰ ਤਾਂ ਜੋ ਚਾਹੁੰਦੀ ਹੈ ਸੰਗਤ ਉਹ ਕਰੋ ਪ੍ਰਚਾਰ, ਉਹ ਪ੍ਰਚਾਰ ਗੁਰਮਤ ਦਾ ਨਹੀਂ ਹੈ ਜਿਹੜਾ ਸੰਗਤ ਚਾਹੁੰਦੀ ਹੈ, ਉਹ ਗੁਰਮਤ ਦਾ ਪ੍ਰਚਾਰ। ਜਿਹੜਾ ਗੁਰਮਤ ਦਾ ਪ੍ਰਚਾਰ ਹੈ ਉਹ ਤਾਂ ਬਹੁਤ ਕੌੜਾ ਹੈ, ਅੰਮ੍ਰਿਤ ਤਾਂ ਕੌੜਾ ਹੈ, ਮਿੱਠਾ ਨਹੀਂ ਹੈ ਅੰਮ੍ਰਿਤ। ਗਲਤ ਆਦਮੀ ਨੇ ਜਿਹੜੇ ਮੂਰਖ ਨੇ ਜਿਹੜੇ ਮਿੱਠਾ ਕਹਿੰਦੇ ਨੇ, ਗੁਰਬਾਣੀ ਕਹਿੰਦੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸੰਸਾਰ ਵਾਸਤੇ ਵਿਖਿਆ ਮਿੱਠੀ ਹੈ, ਅੰਮ੍ਰਿਤ ਕੌੜਾ ਹੈ ਤੇ ਸੱਚ ਹੈ। ਅੰਮ੍ਰਿਤ ਮਿੱਠਾ ਤਾਂ ਗੁਰਮੁਖਾਂ ਵਾਸਤੇ ਹੈ, ਉਹ ਤਾਂ ਬਾਅਦ ਦੀ ਗੱਲ ਹੈ ਨਾ। ਹੁਣ ਕੋਈ ਪੁੱਛੇ ਫੀਮ ਕੌੜੀ ਹੁੰਦੀ ਹੈ ਮਿੱਠੀ, ਭਾਈ ਅਮਲੀ ਨੂੰ ਪੁੱਛਿਆ ਤਾਂ ਕਹਿੰਦਾ ਗੁੜ ਵਰਗੀ ਹੁੰਦੀ ਹੈ, ਗੁੜ ਵਰਗੀ ਇੰਨਾ ਮਿੱਠਾ। ਹੁਣ ਜੇ ਆਮ ਆਦਮੀ ਦੇ ਮੂੰਹ ਚ ਪਾ ਦੀ ਉਹ ਕਹਿੰਦਾ ਉਹ ਥੁੱਕੂਗਾ, ਕਹਿੰਦਾ ਅਮਲੀ ਦਾ ਸਦਾਈ ਹੈ ਮਿੱਠੀ, ਕਹਿੰਦਾ ਮਿੱਠੀ ਹੈ, ਮੇਰੇ ਤਾਂ ਮੂੰਹ ਕੌੜਾ ਕਰਤਾ। ਹੁਣ ਕੌੜੀ ਸਾਰਿਆਂ ਨੂੰ ਲੱਗਦੀ ਹੈ, ਫੀਮ ਹੁੰਦੀ ਉਹ ਕੌੜੀ ਹੈ, ਪਰ ਅਮਲੀ ਨੂੰ ਨਹੀਂ ਕੌੜੀ ਲੱਗਦੀ। ਇਵੇਂ ਜਿਹੜੇ ਨਾਮ ਦੇ ਅਮਲੀ ਨੇ ਗੁਰਮੁਖ ਨੇ, ਉਹਨਾਂ ਨੂੰ ਨਹੀਂ ਕੌੜਾ ਲੱਗਦਾ ਨਾਮ, ਸੰਸਾਰ ਨੂੰ ਕੌੜਾ ਲੱਗਦਾ। ਇਸ ਕਰਕੇ ਭਗਤਾਂ ਤੇ ਸੰਸਾਰੀਆਂ, ਉਹਨਾਂ ਦਾ ਸਵਾਦ ਦਾ ਵੀ ਨਹੀਂ ਜੋੜ ਆਉਂਦਾ, ਟੇਸਟ ਵੀ ਉਹਨਾਂ ਦਾ ਹੋਰ ਹੈ, ਉਹਨਾਂ ਦਾ ਹੋਰ ਹੈ, ਜੋੜ ਹੀ ਨਹੀਂ ਆਉਣਾ ਜਾ ਕਿਸੇ ਗੱਲ ਦਾ। ਇਹਨਾਂ ਪ੍ਰਕਰਮਾਂ ਦਾ ਵੀ ਜੋੜ ਹੈ ਨਹੀਂ, ਬਿਠਾਲਿਆ ਹੋਇਆ ਜੋੜ। ਇਹ ਖੱਬੇ ਪਾਸੇ ਦੀਆਂ ਪ੍ਰਕਰਮਾਂ ਕਰਦੇ ਨੇ, ਖਾਲਸੇ ਦੀਆਂ ਸੱਜੇ ਪਾਸੇ ਦੀਆਂ, ਪਰ ਇਹਨਾਂ ਨੇ ਪ੍ਰਕਰਮਾਂ ਵੀ ਬਦਲ ਕੇ ਸੱਜੇ ਪਾਸੇ ਦੀਆਂ ਕਰ ਲਿਆ, ਕਿਉਂਕਿ ਹਿੰਦੂ ਪੱਕੇ ਨੇ ਨਾ ਵੀ ਇਹ ਫਰਕ ਨਹੀਂ ਰੱਖਣਾ ਅਸੀਂ ਹੁਣ ਬਿਲਕੁਲ। ਜਦ ਭਗਤਾਂ ਦੇ ਸੰਸਾਰੀਆਂ ਜੋੜ ਦਿੱਤੀ, ਸੰਸਾਰੀ ਮਤਾਂ ਦੀਆਂ ਜੇ ਖੱਬੇ ਪਾਸੇ ਪ੍ਰਕਰਮਾਂ ਨੇ, ਸਾਡੀਆਂ ਸੱਜੇ ਪਾਸੇ ਕਿਉਂ ਨਹੀਂ? ਜਿਹੜੇ ਸੱਜੇ ਪਾਸੇ ਕਰਦੇ ਨੇ ਉਹ ਸੰਸਾਰੀਆਂ ਨਾਲ ਵੱਖਰੀਆਂ, ਇਹਦਾ ਮਤਲਬ ਹੈ ਵੱਖਰੀਆਂ ਹੀ ਹੋ, ਨਹੀਂ ਤਾਂ ਪੰਕਤੀ ਦਾ ਅਰਥ ਕੀ ਰਹਿ ਗਿਆ? ਭਗਤਾਂ ਦੇ ਸੰਸਾਰੀਆਂ ਅਰਥ ਕੀ ਰਹਿ ਗਿਆ? ਹੁਣ ਤਾਂ ਇਹੀ ਹੈ ਵੀ ਚੁੱਪ ਕਰ ਜਾਂਦੇ ਨੇ ਸੁਣ ਕੇ, ਉਹ ਜਵਾਬ ਇਹ ਨਹੀਂ ਦਿੰਦੇ। ਪਹਿਲਾਂ ਪੰਡਿਤ ਜਵਾਬ ਨਹੀਂ ਸੀ ਦਿੰਦਾ, ਹੁਣ ਇਹ ਨਹੀਂ ਦਿੰਦੇ। ਪੰਡਿਤ ਕਿਸੇ ਗੱਲ ਨੂੰ ਸੁਣ ਕੇ ਜਵਾਬ ਹੀ ਨਹੀਂ ਸੀ ਦਿੰਦਾ, ਚੁੱਪੇ ਕਰ ਜਾਂਦਾ ਸੀ। ਸਾਰੀ ਗੁਰਬਾਣੀ ਸੁਣੀ, ਜਵਾਬ ਹੀ ਨਹੀਂ ਦਿੰਦਾ। ਭਗਤਾਂ ਨੇ ਜੋ ਕੁਛ ਕਿਹਾ, ਪੰਡਿਤ ਨੇ ਜਵਾਬ ਹੀ ਨਹੀਂ ਦਿੱਤਾ। ਜਵਾਬ ਦਿੱਤਾ ਹੁੰਦਾ, ਪੰਡਿਤ ਦਾ ਕਿਤਾਬਾਂ ਲਿਖੀਆਂ ਹੁੰਦੀਆਂ, ਜਵਾਬ ਆਏ ਹੋਏ ਹੁੰਦੇ। ਅੱਜ ਕੱਲ੍ਹ ਜਵਾਬ ਦੇਣੇ ਜਦੇ ਅਗਲਾ ਕਿਤਾਬ ਛਾਪ ਦਿੰਦਾ ਮੁਕਾਬਲੇ 'ਚ, ਕੋਈ ਜਵਾਬ ਨਹੀਂ ਪੰਡਿਤ ਨੇ ਦਿੱਤਾ ਹੋਇਆ ਕਿਤੇ ਵੀ, ਕਿਸੇ ਸੰਤ ਨੇ ਨਹੀਂ ਜਵਾਬ ਦਿੱਤਾ ਹੋਇਆ। ਹਾਂ, ਪਰ ਉਹਨੇ ਆਪਣਾ ਰਾਹ ਨਹੀਂ ਛੱਡਿਆ। ਪੰਚਾਇਤ ਦਾ ਕਿਹਾ ਸਰਬੱਥੇ, ਪੰਤਾਲਾ ਆਪਣਾ ਉੱਥੇ ਰੱਖਿਆ, ਜਵਾਬ ਦਿੱਤਾ ਨਾ ਇਸਲਾਮ ਵਾਲਿਆਂ ਨੇ ਜਵਾਬ ਦਿੱਤਾ, ਨਾ ਜੋਗੀ ਨੇ ਜਵਾਬ ਦਿੱਤਾ, ਨਾ ਪੰਡਿਤ ਨੇ ਜਵਾਬ ਦਿੱਤਾ, ਨਾ ਸੰਨਿਆਸੀ ਨੇ ਜਵਾਬ ਦਿੱਤਾ, ਨਾ ਉਦਾਸੀ ਨੇ ਜਵਾਬ ਦਿੱਤਾ ਗੁਰਬਾਣੀ ਨੂੰ। ਕੋਈ ਸੱਤੇ ਸੱਤ ਕਹਿਤਾ, ਹਾਂ ਜੋ ਕਹਿੰਦੇ ਨੇ ਸੱਤ ਨੇ, ਪਰ ਪੰਤਾਲਾ ਉੱਥੇ ਹੈ ਸਭ ਦਾ, ਪੰਤਾਲਾ ਨਹੀਂ ਆਪਣਾ ਬਦਲਿਆ। ਸਾਨੂੰ ਕੀ ਹੈ ਨਾ ਬਦਲ, ਆਪਾਂ ਨੂੰ ਕੀ ਫਰਕ ਪੈਂਦਾ? ਦੱਸਣਾ ਫਰਜ਼ ਸੀ, ਮਨਾਉਣਾ ਫਰਜ਼ ਨਹੀਂ ਸੀ। ਮਨਾਉਣਾ ਤਾਂ ਪਰਮੇਸ਼ਰ ਦਾ ਵੀ ਫਰਜ਼ ਨਹੀਂ ਹੈ, ਮਨਾਉਣਾ ਫਰਜ਼ ਨਹੀਂ ਹੈ ਪਰਮੇਸ਼ਰ ਦਾ। ਪਰਮੇਸ਼ਰ ਦਾ ਫਰਜ਼ ਹੈ ਸਰੀਰ ਨੂੰ ਇਹਨਾਂ ਦੇ ਨੂੰ ਖੁਰਾਕ ਦੇਣੀ, ਜਿੰਦਾ ਰੱਖਣ ਵਾਸਤੇ, ਬਸ ਹੋਰ ਨਹੀਂ ਫਰਜ਼। ਪਰ ਆਪਣੇ ਹੱਥੀ ਆਪਣਾ ਆਪੇ ਖਾਸ ਹੋਇਆ, ਅੱਜ ਇੱਥੇ ਰਹਿ ਖੁਸ਼ੀ ਹੈ ਜੀ, ਇਹਦੀ ਖੁਸ਼ੀ ਦੇ ਸੰਸਾਰ 'ਚ ਰਹਿਣਾ, ਐਸ਼ ਕਰ ਰਹਿ, ਪਰ ਇੱਥੇ ਦਾ ਜਾਇਜ਼ਾ ਵਾਤਾਵਰਨ ਹੈ, ਉੱਥੇ ਰਹਿਣਾ ਹੀ ਪੈਣਾ। ਜਿਹੜਾ ਹੁਣ ਜਿਹੜੇ ਇਲਾਕੇ 'ਚ ਰਹੂਗਾ ਉੱਥੇ ਦੀ ਗਰਮੀ ਸਰਦੀ ਉਹਨੂੰ ਪਾਈ ਸਾੜੀ ਹੋ ਪੈਣੀ, ਜਿਹੜਾ ਬਰਫ਼ 'ਚ ਰਹੂਗਾ ਉੱਥੇ ਉਹਨੂੰ ਹੋ ਜਾਏ ਮਾਹੌਲ ਸਹਿਣਾ ਪਊ, ਜਿਹੜਾ ਬਹੁਤ ਥੱਲੇ ਰਹੂਗਾ ਦੱਖਣ ਜਾ ਕੇ ਉੱਥੇ ਗਰਮੀ ਬਹੁਤ ਤੇਜ਼ ਹੁੰਦੀ, ਉੱਥੇ ਗਰਮੀ ਚੱਲਣੀ ਪਊਗੀ। ਜਿਹੋ ਜਿਹੀ ਜਗ੍ਹਾ ਰਹੇਗਾ ਉਹੋ ਜਿਹਾ ਵਾਤਾਵਰਨ ਤਾਂ ਸਹਿਣਾ ਹੀ ਪਊਗਾ।
ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ,
ਜਿਹੜੇ ਪਹਿਨਣ ਹਾਰ ਨੇ ਉਹ ਵੀ ਕੂੜ ਨੇ। ਕਿ ਅਸੀਂ ਮੰਨ ਲਈਏ ਵੀ ਜਿਹਨਾਂ ਗੁਰਦੁਆਰਿਆਂ ਦੇ ਸੋਨਾ ਚਾੜ ਤਾਂ ਪਹਿ ਪਨਾਹ ਤਾਂ ਕੂੜ ਹੈ ਉਹ, ਜਿਹੜੇ ਗੁੰਬਦ ਨੇ ਸੋਨੇ ਨਾਲ ਢਕਿਆ ਗਿਆ ਕੂੜ ਹੋ ਗਿਆ, ਕੋਈ ਗੱਲ ਹੈ? ਸਰੀਰ ਵੀ ਤਾਂ ਮਿੱਟੀ ਦਾ ਹੀ ਹੈ, ਜੇ ਸਰੀਰ ਦੇ ਤਾਜ ਪਾਇਆ ਹੋਇਆ ਪਹਿਨਣ ਹਾਰ ਹੈ, ਪਹਿਨਣ ਹਾਰ ਕੌਣ ਹੈ? ਸਰੀਰ, ਆਤਮਾ ਨਹੀਂ ਸੋਨੇ ਦਾ ਤਾਜ ਪਹਿਨਦੀ ਹੈ, ਪਹਿਨਦਾ ਤਾਂ ਸਰੀਰ ਹੈ ਨਾ, ਸਰੀਰ ਕੂੜ ਹੈ। ਕੂੜ ਪਵਿੱਤਰ ਨਹੀਂ ਹੁੰਦਾ ਕਦੇ ਵੀ, ਕੂੜ ਨੂੰ ਪਵਿੱਤਰ ਨਹੀਂ ਕਹਿ ਸਕਦੇ, ਚੂੜ ਕੋਈ ਪਵਿੱਤਰ ਨਹੀਂ, ਕੋਈ ਵਰਾਇਟੀ ਜੋੜਦੀ ਹੈ ਜਿਹੜੀ ਪਵਿੱਤਰ ਹੋਵੇ। ਪਵਿੱਤਰ ਚੀਜ਼ਾਂ 'ਤੇ ਕੂੜ ਦਾ ਤੁਸੀਂ ਕੂੜ ਬਣਾ ਦਿੱਤਾ ਉਹਨਾਂ ਨੂੰ, ਬੇਅਕਲੀ ਨਾਲ ਬਣਾ ਦਿੱਤਾ, ਨਕਲ ਕੀਤੀ ਉਹਨਾਂ ਧਰਮਾਂ ਦੀ ਜਿਹੜੇ ਧਰਮ ਡੁੱਬੇ ਹੋਏ ਸੀ, ਜਿਹੜੀਆਂ ਮੱਤਾਂ ਜਾਏ ਆਪਣੇ ਖਾਣ ਵਾਲੀਆਂ ਸੀ ਨਾ, ਉਹ ਮਤ ਬਣਾ ਦਿੱਤਾ ਇਹਨੂੰ, ਜਾਏ ਆਪਣੇ ਖਾਏ, ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ, ਉਹ ਮੱਤਾਂ ਉਹ ਨੇ। ਅਸੀਂ ਨਹੀਂ ਸੀ ਇਹ ਕੰਮ ਕਰਨਾ, ਸਾਨੂੰ ਲੋੜ ਹੀ ਨਹੀਂ ਸੀ ਇਹ ਕੰਮ ਦੀ, ਜਿਹਦੀ ਲੋੜ ਸੀ ਉਹ ਛੱਡ ਦਿੱਤਾ, ਜਿਹਦੀ ਨਹੀਂ ਲੋੜ ਸੀ ਉਹ ਫੜ ਲਿਓ। ਲੋੜ ਸੀ ਗੁਰਮਤਿ ਦੀ, ਖੋਜਣ ਦੀ ਲੋੜ ਸੀ, ਆਪਣਾ ਅੰਦਰ ਖੋਜਣ ਦੀ। ਗੁਰਮੁਖ ਢੂੰਡ ਢੁੰਡਿਆਂ ਹਰ ਸੱਜਣ ਲੱਦਾ ਰਾਮ ਰਾਜ, ਇਹ ਚੀਜ਼ ਦੀ ਲੋੜ ਸੀ, ਉਹ ਤਾਂ ਛੱਡ ਦਿੱਤਾ, ਖੋਜ ਹੀ ਛੱਡਤੀ। ਲੱਭਦੇ ਕੀ ਆ, ਕੀ ਲੱਭਦੇ? ਉਹ ਚੀਜ਼ਾਂ ਲੱਭਦੇ ਨੇ ਜਿਹੜੀਆਂ ਅੰਗਰੇਜ਼ ਨੇ ਰਾਜ ਕਰਕੇ ਲੱਭੀਆਂ, ਦੁਨੀਆਂ ਦਾ ਧਨ ਇਕੱਠਾ ਕਰ ਲਈਏ, ਜਾਂ ਮੁਸਲਮਾਨਾਂ ਨੇ ਰਾਜ ਕਰਕੇ ਲੱਭੀਆਂ ਨੇ, ਤਖਤੇ ਲਿਆ ਕੇ ਜੜ ਲਏ ਉਹ ਮੰਦਰ ਦੇ, ਜਿਨ੍ਹਾਂ ਨੇ ਫੈਸਲਾ ਕਰਿਆ ਮੰਦਰ ਦੇ ਤਖਤੇ ਗੁਰਦੁਆਰੇ ਨੂੰ ਜੜ ਦੋ, ਮੂਰਖ ਸੀਗੇ ਸਾਰੇ, ਮਨਮੁਖ ਸੀ, ਘਟਿਆ ਚੀਨ ਦੇ ਫਿਲਾਸਫੀ ਦੇ ਮੰਦਰ ਦੇ ਤਖਤੇ ਤੁਸੀਂ ਵਧੀਆ ਨੂੰ ਜੜਤੇ, ਇੱਕ ਭਿਖਾਰੀ ਦਾ ਕੁੜਤਾ ਰਾਜੇ ਦੇ ਪਾਸਤਾ ਲਿਆ ਕੇ, ਭਗਤ ਦੇ ਸਿਰ ਤੇ ਤਾਜ ਰੱਖ ਦੇਣਾ ਪਾਪ ਹੈ, ਪਾਪ ਹੈ। ਜੇ ਭਗਤ ਦੀ ਮੂਰਤੀ ਬਣਾ ਕੇ ਵੀ ਸਿਰ ਤੇ ਤਾਜ ਰੱਖ ਲਈ ਉਹ ਵੀ ਪਾਪ ਹੈ, ਕਿਉਂਕਿ ਜਿਹੜਾ ਤਾਜ ਹੈ ਰਾਜੇ ਵਾਸਤੇ ਕੀ ਲਿਖਿਆ ਹੈ, ਉਹ ਰਾਜਾ ਔਰ ਤਪੋ ਰਾਜ ਰਾਜੋ ਨਰਕ, ਰਾਜਾ ਤਾਂ ਨਰਕ ਹੈ ਕਿ ਨਰਕ ਭੇਜਣਾ ਉਹਨੂੰ, ਭਗਤ ਨੂੰ ਨਰਕ ਭੇਜ ਦੇਣਾ ਤੁਸੀਂ, ਗੁਰਦੁਆਰੇ ਤੇ ਸੋਨੇ ਦੀ ਕੋਈ ਲੋੜ ਨਹੀਂ ਸੀ, ਇਹ ਨਰਕ ਦਾ ਰਸਤਾ ਹੈ, ਕਣਕ ਕਾਮਣੀ ਹੈਵਰ ਗੈਵਰ ਬਹੁਤ ਦਾਨ ਦਤਾਰਾ,
ਨਰਕ ਘੋਰ ਕਾ
ਦੁਆਰਾ, ਇਹ ਕੀ ਆ ਕੇ ਕੀ ਹੈ ਫਿਰ ਨਰਕ ਘੋਰ ਕਾ ਦੁਆਰਾ, ਇਹੀ ਤਾਂ ਨਰਕ ਘੋਰ ਕਾ ਦੁਆਰਾ, ਉੱਥੇ ਉਹਨਾਂ ਦਾ ਰਿਸ਼ੀ ਮੁਨੀ ਜੰਗਲ ਦੇ ਜਿਹੜੇ ਬਾਹਰੇ ਜਾ ਕੇ ਰਹਿੰਦੇ ਸੀ ਕੁਦਰਤ ਦੇ ਵਿੱਚ, ਹਾਲਾਂਕਿ ਉਹਨਾਂ ਨੂੰ ਵੀ ਗੁਰਬਾਣੀ ਇਨਕਾਰ ਕਰਦੀ ਹੈ, ਸੱਚ ਤੋਂ ਤੱਕ ਪਹੁੰਚਦੇ ਸੁਰ ਨਾਲ ਮੁਨ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਇਹਨਾਂ ਦਾ ਜੋਗੀ ਜੰਗਲ ਸੀ ਜਿਹੜੇ ਪਿੰਡਾਂ 'ਚ ਨਹੀਂ ਸੀ ਹੁੰਦੇ, ਉਹਨਾਂ ਨੂੰ ਵੀ ਪ੍ਰਾਪਤੀ ਨਹੀਂ ਹੋਈ, ਤੁਹਾਨੂੰ ਕਿਵੇਂ ਪ੍ਰਾਪਤੀ ਹੋਈ, ਪ੍ਰਾਪਤੀ ਨਹੀਂ ਹੋ ਸਕਦੀ ਕੁਛ ਵੀ, ਇਹ ਮਾਰਗ ਨਹੀਂ ਹੈ ਪ੍ਰਾਪਤੀ ਵਾਲਾ, ਨਾਲੇ ਇੱਛਾ ਹੀ ਨਹੀਂ ਪ੍ਰਾਪਤੀ ਵਾਲੀ ਕਿਸੇ ਨੂੰ, ਪਹਿਲਾਂ ਤਾਂ ਇੱਛਾ ਹੋਵੇ ਨਾ, ਪਹਿਲਾਂ ਤਾਂ ਭੁੱਖ ਹੋਵੇ, ਸਾਰੇ ਹੀ ਤਾਂ ਬਿਮਾਰ ਨੇ, ਰੋਟੀ ਕਿਸੇ ਨੇ ਖਾਣੀ ਨਹੀਂ, ਖਾ ਸਕਦਾ ਨਹੀਂ, ਟਾਈਫਾਇਡ ਸਭ ਨੂੰ ਐਸੇ ਸਟੇਜ ਦਾ ਹੋਇਆ ਹੋਇਆ, ਉਹ ਸੂਪ ਵੀ ਨਹੀਂ ਪੀ ਸਕਦੇ, ਲੰਘਦਾ ਹੀ ਨਹੀਂ ਅੰਦਰ, ਜੇ ਪਿਲਾ ਦੇਵੋ ਕਿਸੇ ਨੂੰ ਨੁਕਸਾਨ ਹੋਊ, ਤੇ ਉੱਥੇ ਫਿਰ ਲੰਗਰ ਤਾਂ ਕੀ ਕਰਾਉਣਾ, ਲੰਗਰ ਦਾ ਤੇ ਕੀ ਕਰਾਉਣਾ, ਸ਼ਬਦ ਦੇ ਲੰਗਰ ਦਾ ਤੇ ਕੀ ਕਰਾਉਣਾ, ਸਾਰੇ ਤਾਂ ਮਰੀਜ਼ ਨੇ, ਸ਼ਬਦ ਦਾ ਲੰਗਰ ਉੱਥੇ ਚਾਹੀਦਾ ਜਿੱਥੇ ਖਰਾਬ ਕੋਈ ਗਾਹਕ ਹੋਵੇ, ਜੇ ਗਾਹਕ ਹੈ ਕੋਈ ਨਹੀਂ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ, ਕਹਿੰਦਾ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਜੇ ਰਾਮ ਪਦਾਰਥ ਪਾ ਲਿਆ ਗਾਂਠ ਨਾ ਖੋਲ ਚੁੱਪੇ ਕਰ ਜਾ, ਨਹੀਂ ਪਟਣ ਉੱਥੇ ਚੁੱਪ ਕਰ ਜਾ ਜਿੱਥੇ ਸ਼ਹਿਰ ਨਹੀਂ ਹੈਗਾ, ਨਹੀਂ ਪਾਰਖੂ ਜਿੱਥੇ ਕਿਸੇ ਨੂੰ ਪਰਖੇ ਨਹੀਂ ਹੈ, ਚੱਲ ਪਾਰਖਾਲਾ ਇੱਕ ਵੀ ਹੋਵੇ ਪਰਖਾਲਾ ਸ਼ਹਿਰ 'ਚ, ਉੱਥੇ ਨਾਨਕ ਨੇ ਗੱਠੜੀ ਖੋਲਤੀ ਆਪਣੀ, ਇੱਕ ਵੀ ਸੀ ਨਾ ਪਾਰਖੂ ਗੱਠੜੀ ਖੋਲਤੀ, ਮਲਕ ਭਾਗੋ ਨਹੀਂ ਸੀ ਭਾਈ ਲਾਲੋ ਦਾ ਥਾ, ਸਾਰਾ ਪਿੰਡ ਮਲਕ ਭਾਗੋ ਨਾਲ, ਉਹਨੇ ਕੀ ਲੈਣਾ ਉਹਨੂੰ ਭਾਈ ਲਾਲੋ ਕੱਲੇ ਬਥੇਰਾ, ਪਾਰਖੂ ਹੈਗਾ ਸੀ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ, ਇਹ ਚਾਰੇ ਚੀਜ਼ਾਂ ਹੈ ਨਹੀਂ, ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ, ਔਰ ਉਹਦਾ ਮੁੱਲ ਦੇਣ ਵਾਲਾ ਕੋਈ ਨਹੀਂ, ਉਹ ਗੱਡੀ ਉੱਥੇ ਨਹੀਂ ਖੋਲਣੀ, ਤੇ ਉੱਥੇ ਲੋੜ ਵੀ ਕੀ ਹੈ ਹੁਣ ਇਹ ਗੱਡੀ ਦੀ, ਜੇ ਉੱਥੇ ਖੋਲਣ ਦੀ ਗੱਲ ਕਰੀਏ ਉਹ ਕਹਿੰਦੇ ਜਿਹੜੀ ਸੰਗਤ ਆਉਂਦੀ ਹੈ ਵੀ ਹਟ ਜੂ, ਠੀਕ ਹੈ ਪਟਣੇ ਸਰ ਚੜ ਜਾਣ ਕੇ ਸ਼ਹਿਰ ਇਹ ਸਾਰੇ, ਤੇ ਗਾਹਕ ਨਹੀਂ, ਇਹ ਹਾਲਤ ਕਿਉਂ ਪੈਦਾ ਹੋਈ, ਕਦ ਤੋਂ ਪੈਦਾ ਹੋਈ, ਵਿਚਾਰ ਤਾਂ ਇਸ ਗੱਲ ਦੀ ਕਰਨ ਵਾਲੀ ਹੈ, ਪਲੈਨ ਤਾਂ ਇਸ ਗੱਲ ਦਾ ਕਰਨ ਵਾਲਾ, ਹਰਿਆਣੇ ਦੀ ਕਮੇਟੀ ਚਾਹੇ 6 ਹੋ ਜਾਣ, ਹਰਿਆਣੇ ਵਿੱਚ ਵੀ 4 ਹੋ ਜਾਣ, ਤੁਹਾਨੂੰ ਕੀ ਫਰਕ ਪਊਗਾ, ਜੇ ਸਾਰੇ ਇੰਡੀਆ ਦੀ ਇੱਕੋ ਜਿਹਾ ਫਿਰ ਕੀ ਫਰਕ ਪਊਗਾ, ਫਿਰ ਕੀ ਹੋਊਗਾ, ਇਹਦੇ ਨਾਲ ਕੀ ਫਰਕ ਪਊਗਾ, ਇਹ ਤਾਂ ਮਾਇਆ ਦੀ ਲੜਾਈ ਹੈ ਸਿਰਫ, ਸਿੱਖੀ ਦਾ ਇਹਦੇ ਨਾਲ ਕੀ ਸੰਬੰਧ, ਗੁਰੂ ਨੂੰ ਕੀ ਫਰਕ ਪਊਗਾ ਇਹ ਦੱਸੋ, ਗੁਰਮਤਿ ਨੂੰ ਇਹਦੇ ਨਾਲ ਕੀ ਫਰਕ ਪਊਗਾ, ਕੋਈ ਫਰਕ ਨਹੀਂ ਪੈਂਦਾ। ਤਾਂ ਮਾਇਆ ਦੀ ਲੜਾਈ ਹੈ। ਉਹ ਕਹਿੰਦੇ ਨੇ ਪੈਸਾ ਸਾਡੇ ਥਰੂ ਖਰਚ ਹੋਵੇ, ਸਾਡੀ ਮਰਜ਼ੀ ਨਾਲ ਖਰਚ ਹੋਵੇ। ਕਹਿੰਦੇ ਸਾਡੀ ਮਰਜ਼ੀ ਨਾਲ ਖਰਚ ਹੋਵੇ, ਹੋਰ ਇਹ 'ਚ ਕੀ ਫਰਕ। ਤਾਂ ਉਹਨਾਂ ਦੀ ਆਪਸੀ ਪੈਸੇ ਦੀ ਲੜਾਈ ਹੈ। ਲੜਾਈ ਤਾਂ ਹੈ ਜੇ ਪੈਸਾ ਹੈ। ਜੇ ਪੈਸਾ ਹੀ ਨਾ ਹੁੰਦਾ ਗੁਰਦੁਆਰੇ 'ਚ ਘੱਟੋ ਘੱਟ ਲੜਾਈ ਤੋਂ ਤਾਂ ਬਚ ਜਾਂਦੇ। ਫਿਰ ਦੇਖਦੇ ਵੀ ਗੁਰਬਾਣੀ ਕੀ ਕਹਿੰਦੀ ਹੈ। ਜਿੰਨਾ ਚਿਰ ਪੈਸਾ ਨੂੰ ਕਿਸੇ ਨੇ ਧਿਆਨ ਨਹੀਂ ਦੇਣਾ ਗੁਰਬਾਣੀ ਕੀ ਕਹਿੰਦੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹੀ ਪਲੈਨ ਸੀ ਜਿਹਨਾਂ ਨੇ ਗੁਰਦੁਆਰਿਆਂ ਨੂੰ ਜ਼ਮੀਨਾਂ ਲਾਈਆਂ ਨੇ, ਜਾਇਦਾਦਾਂ ਲਾਈਆਂ ਨੇ, ਉਹਨਾਂ ਦਾ ਪਲੈਨ ਕਾਮਯਾਬ ਹੋ ਗਿਆ। ਅਕਾਲੀ ਫੂਲਾ ਸਾਹਿਬ ਨੇ ਵਿਰੋਧ ਕੀਤਾ ਸੀ ਵੀ ਇਹ ਕੰਮ ਨਾ ਕਰਿਓ, ਇਹਦੇ ਨਾਲ ਬੇੜਾ ਗਰਕ ਹੋ ਜੂ ਸਿੱਖੀ ਦਾ। ਹੁਣ ਬੇੜਾ ਗਰਕ ਤਾਂ ਸਿੱਖੀ ਦਾ ਕਰਨ ਵਾਲੇ ਸੀਗੇ ਰਣਜੀਤ ਸਿੰਘ, ਪਲੈਨ ਸੀ ਉਹਨਾਂ ਦਾ ਬੇੜਾ ਗਰਕ ਕਰਨਾ। ਕਹਿੰਦਾ ਮੈਨੂੰ ਕਾਣਾ ਕਹੀ ਜਾਂਦੇ ਨੇ ਇਹ ਮੇਰੇ ਮੂੰਹ ਤੇ ਹੀ, ਮੇਰੀ ਔਲਾਦ ਨੂੰ ਤਾਂ ਇਹਨਾਂ ਰਾਜ ਨਹੀਂ ਕਰਨ ਦੇਣਾ। ਮੈਂ ਔਲਾਦ ਨੂੰ ਸੌਖਾ ਕਰਦਾ ਰਾਜ ਕਰਨਾ, ਇਹ ਨਹੀਂ ਪਤਾ ਸੀ ਉਹਨੂੰ, ਕੀ ਪਤਾ ਸੀ ਬਾਅਦ 'ਚ ਕੀ ਹੋਣਾ ਔਲਾਦ ਦਾ। ਜੇ ਤੂੰ ਸਿੱਖੀ ਦੀ ਜੜ 'ਚ ਤੇਲ ਪਾਉਣਾ ਤੇਰੀ ਦੜ 'ਚ ਜੜ 'ਚ, ਤਾਂ ਫਿਰ ਜੇ ਸਿੱਖੀ ਦੀ ਜੜ 'ਚ ਤੇਲ ਪਾਊਗਾ ਉਹਦੀ ਜੜ ਆਪਣੀ ਜੜ ਤਾਂ ਤੇਜ਼ਾਬ ਪਾ ਰਿਹਾ ਫਿਰ ਉਹ। ਉਹਦੀ ਜੜ 'ਚ ਕੀ ਪਿਆ? ਤੇਜ਼ਾਬ ਪੈ ਗਿਆ। ਪੈ ਗਿਆ ਨਾ ਪੈ ਗਿਆ, ਉਹ ਕਿਹਨੇ ਪਾਇਆ? ਉਹਨੇ ਪਾਇਆ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਉਹਦੀ ਜੜ 'ਚ ਗਾਂ ਜਿਹਦੇ ਵਾਸਤੇ ਕੁਛ ਕੀਤਾ ਸੀ, ਉਹਦੀ ਜੜੇ ਨਹੀਂ ਰਹੀ, ਜੜੇ ਚੱਕਦੀ ਉਹਨੇ। ਫਿਰ ਨਹੀਂ ਕਿਸੇ ਨੂੰ ਪਤਾ ਵੀ ਕੀ ਹੋਇਆ, ਇਹ ਨਹੀਂ ਪਤਾ ਵੀ ਕੀ ਹੋਇਆ, ਭਾਣਾ ਕੀ ਵਰਤਿਆ, ਕਿਉਂ ਵਰਤਿਆ, ਕਿਉਂ ਵਰਤਿਆ, ਉਹਨੇ ਜੋ ਕੀਤਾ ਪਾਇਆ, ਉਹਨੇ ਆਪਣਾ ਕੀਤਾ ਪਾਇਆ, ਉਹਨੇ ਕੀਤਾ ਹੈ। ਗੁਰੂ ਘਰ ਤੋਂ ਲੈ ਕੇ ਸਰਦਾਰੀਆਂ ਗੁਰੂ ਘਰ ਨਾਲੇ ਕੀਤਾ ਤੁਸੀਂ, ਗੁਰਮਤ ਨੇ ਕੀਤਾ ਤੁਸੀਂ, ਤੁਸੀਂ ਧਰੋ। ਫਿਰ ਹੋਣਾ ਕੀ ਸੀ? ਇਹੀ ਕੁਛ ਹੋਣਾ ਸੀ, ਇਹੀ ਕੁਛ ਹੋਣਾ ਸੀ, ਹੋਰ ਕੀ ਹੁੰਦਾ। ਉਹ ਤਾਂ ਸ਼ਕਤੀਸ਼ਾਲੀ ਨਾਲੇ ਕਹਿੰਦੇ ਸਰਵ ਸ਼ਕਤੀਮਾਨ ਹੈ, ਉਹ ਸਰਵ ਸ਼ਕਤੀਮਾਨ ਹੈ। ਉਹਦੀ ਤਾਂ ਲਾਠੀ ਜਾਂ ਚੱਲਦੀ ਨਹੀਂ, ਉਹ ਕਿਸੇ ਨੂੰ ਨਹੀਂ ਐਵੇਂ ਚੱਲਦੀ ਹੈ, ਸਮਝਣ ਦੀ ਲੋੜ ਹੈ। ਜਿਹੜੀ ਅੱਖ ਨੂੰ ਦਿੰਦੀ ਉਹ ਅੱਖੇ ਨਾ ਕੁਛ ਨਹੀਂ, ਜੇ ਕਾਇਆ ਕੂੜ ਚ ਤਾਂ ਹੀ ਵਾਰ ਵਾਰ ਜਨਮ ਲੈਂਦੀ ਹੈ, ਛੱਡਣਾ ਨਹੀਂ ਚਾਹੁੰਦੀ। ਜਦੋਂ ਕਾਇਆ ਚੋ ਕੂੜ ਖਤਮ ਹੋ ਗਿਆ ਨਾ, ਭਾਂਡਾ ਚਾਹੇ ਸੋਨੇ ਦਾ ਹੋਵੇ, ਜੇ ਉਹ 'ਚ ਕੋਈ ਚੌਲ ਖਾ ਲਵੇ ਜਾਂ ਕੋਈ ਦਾਲ ਖਾ ਲਵੇ ਨਾ, ਰੋਟੀ ਖਾ ਲਵੇ, ਜੂਠਾ ਹੋ ਜਾਵੇ ਤਾਂ ਉਹ ਵੀ ਜੂਠਾ ਹੀ ਮੰਨਿਆ ਜਾਂਦਾ। ਮਿੱਟੀ ਦਾ ਹੋਵੇ ਉਹ ਵੀ ਜੂਠਾ ਹੀ ਮੰਨਿਆ ਜਾਂਦਾ। ਇਹ ਤਾਂ ਨਹੀਂ ਵੀ ਸੋਨੇ ਦਾ ਕੀਮਤੀ ਹੈ, ਜੂਠਾ ਨਹੀਂ ਹੈ, ਜੂਠਾ ਤਾਂ ਉਹ ਵੀ ਜੂਠਾ ਹੀ ਹੈ, ਚਾਂਦੀ ਦਾ ਵੀ ਜੂਠਾ, ਪਿੱਤਲ ਦਾ ਵੀ ਜੂਠਾ, ਸਟੀਲ ਦਾ ਵੀ ਜੂਠਾ, ਉਹਦੀ ਕੀਮਤ ਨਾਲ ਕੋਈ ਨਹੀਂ ਫਰਕ ਪੈਂਦਾ। ਕਾਇਆ ਵੀ ਜੂਠੀ ਹੈ। ਜੇ ਵਿੱਚ ਭਾਂਡੇ ਦੇ ਵਸਤੂ ਜਿਹੜੀ ਹੈ ਪਾਈ ਹੋਈ ਉਹ ਗੰਦੀ ਹੈ ਤੇ ਭਾਂਡਾ ਵੀ ਮਲੀਨ ਹੈ, ਵਸਤੂ ਮਲੀਨ ਹੈ ਤੇ ਭਾਂਡਾ ਵੀ ਮਲੀਨ ਹੈ। ਭਾਂਡਾ ਅਤ ਮਲੀਨ, ਮਲੀਨ ਕਾਇਆ ਕਰਕੇ ਜੂਠੇ ਕਰਦੇ ਨੂੰ ਝੂਠ ਕਾਇਆ ਕੂੜ ਕਿਹਾ।
ਕੂੜ ਕੱਪੜ,
ਕੱਪੜ ਆ ਜਿਹੜਾ ਸਰੀਰ ਪਾਇਆ ਹੋਇਆ ਉੱਤੇ ਕੱਪੜ, ਦੇਖੋ ਬਾਹਰਲਾ ਸਰੀਰ ਕੱਪੜ ਹੈ, ਅੰਦਰਲੀ ਕਾਇਆ ਦਾ ਕੱਪੜਾ। ਜਿਵੇਂ ਘੜਿਆਂ ਦੇ ਉੱਤੇ ਅੱਗੇ ਕੋਈ ਕੱਪੜਾ ਪਾ ਦਿੰਦੇ ਸੀ ਗਰਮੀਆਂ 'ਚ, ਕੱਪੜਾ ਕਰ ਦੇਣਾ ਗਿੱਲਾ, ਘੜੇ ਦਾ ਪਾਣੀ ਠੰਡਾ ਹੋ ਜਾਂਦਾ, ਬਾਹਰਲਾ ਪਾਣੀ ਉੱਡਦਾ ਨਾ। ਘੜੇ ਦਾ ਪਾਣੀ ਕਿਉਂ ਹੁੰਦਾ? ਜਿਹੜੇ ਘੜੇ ਰੇਤੇ ਵਾਲੇ ਨਵੇਂ ਹੁੰਦੇ ਨੇ, ਘੜੇ ਦਾ ਅੰਦਰੋਂ ਪਾਣੀ ਬਾਹਰ ਨੂੰ ਚਲਾ ਜਾਂਦਾ ਰਿਸ ਕੇ, ਬਾਹਰਲਾ ਪਾਣੀ ਜਿਉਂ ਜਿਉਂ ਠੰਡਾ ਹੁੰਦਾ ਹੈ, ਮਤਲਬ ਉੱਡਦਾ ਹੈ ਪਾਣੀ, ਉੱਡਦਾ ਹੈ ਹਵਾ ਭਾਅ ਬਣ ਕੇ, ਅੰਦਰਲਾ ਪਾਣੀ ਠੰਡਾ ਹੋ ਜਾਂਦਾ। ਇਹ ਥਿਊਰੀ ਹੈ ਉਹਨਾਂ ਦੇ ਜਿਹੜੇ ਹੁੰਦੀਆਂ ਸੀਆਂ ਫੌਜੀਆਂ ਦੇ ਪਿੱਟਾਂ ਮਸ਼ਕਾਂ ਜੀਆਂ, ਉਹਦਾ ਵੀ ਇਹੀ ਹੈ। ਬਾਹਰੋਂ ਗਿੱਲੀ ਹੋ ਜਾਂਦੀ ਹੈ, ਬਾਹਰਲਾ ਪਾਣੀ ਉੱਡਦਾ, ਅੰਦਰ ਪਾਣੀ ਠੰਡਾ ਹੋ ਜਾਂਦਾ। ਬਾਹਰਲਾ ਸਰੀਰ ਜੇ ਕੂੜ ਹੈ ਕੱਪੜਾ, ਤੇ ਇਹਦੇ ਨਾਲ ਜੇ ਕਾਇਆ ਜੁੜੀ ਹੋਈ ਹੈ ਤਾਂ ਉਹ ਵੀ ਕੂੜ ਹੈ। ਸਰੀਰ ਤੋਂ ਜਿਉਂਦੇ ਅੱਡ ਹੋਣ ਦਾ ਮਤਲਬ ਇਹੀ ਹੈ। ਸੁੱਚੇ ਇਹ ਨਾ ਆਖੀ ਬੈਠ ਜੇ ਪਿੰਡਾਂ ਧੋਏ, ਕਾਇਆ ਸੁੱਚੀ ਨਹੀਂ ਹੋ ਜਾਣੀ ਜੇ ਸਰੀਰ ਧੋ ਲਿਆ ਸੀ ਬਾਹਰੋਂ। ਕੱਪੜਾ ਧੋਤੇ ਤੇ ਨਹੀਂ ਭਾਂਡਾ, ਭਾਂਡੇ ਦੇ ਅੰਦਰ ਜੇ ਮਲੀਨਤਾ ਹੈ, ਜੇ ਅੰਦਰ ਅਸੀਂ ਉਹ ਸਾਰਾ ਧੋਣ ਦਾ ਪਾਣੀ ਪਾ ਤਾ ਭਾਂਡੇ ਦੇ, ਜਿਹੜਾ ਕਿ ਜੂਠ ਸੀ ਲੱਗੀ ਹੋਈ ਧੋ ਕੇ, ਦਾਲ ਹੈ ਕਿਸੇ ਦੇ, ਦਹੀਂ ਹੈ, ਕੋਈ ਭਾਂਡੇ 'ਚ ਪਾਈ ਜਾਂਦੇ ਹੁੰਦੇ ਨਾ ਅੱਗੇ ਪਾਣੀ ਸਾਰਾ ਧੋ ਕੇ, ਜੇ ਅੰਦਰ ਇਹ ਹੈ ਬਾਹਰ ਧੋਤਾ ਹੋਇਆ ਸਾਫ ਕਿੱਡਾ ਹੀ ਕੱਪੜਾ ਹੈ, ਤਾਂ ਕੀ ਭਾਂਡੇ ਨੂੰ ਅਸੀਂ ਸਤਵਾ ਲਾਂਗੇ ਉਹਨੂੰ। ਸਵਾਲ ਉਹਦੇ ਅੰਦਰ ਕੀ ਹੈ, ਬਾਹਰ ਕੱਪੜਾ ਧੋਤਾ ਹੋਇਆ ਸਾਫ ਹੈ, ਅਸੀਂ ਧੋਤਾ ਸਾਫ ਬਾਹਰੋਂ ਕਰਤਾ, ਤੇ ਅੰਦਰ ਜੋ ਚੀਜ਼ ਹੈ ਉਹੀ ਹੈ। ਸ਼ੁੱਧੀ ਕਰਨ ਸਰੀਰ ਦੇ ਧੋਤਿਆਂ, ਪਿੰਡੇ ਦੇ ਧੋਤਿਆਂ ਮਨ ਸ਼ੁੱਧ ਨਹੀਂ ਹੁੰਦਾ। ਮਨ ਸ਼ੁੱਧ ਕਰਨ ਵਾਸਤੇ ਮਨੇ ਧੋਣਾ ਪਊਗਾ, ਧੋਣਾ
ਪਊਗਾ।
ਮਨ ਕਿਵੇਂ ਧੋਣਾ, ਮਨ ਧੋਵੋ ਸ਼ਬਦ ਲਾਗੋ, ਮਨ ਧੋਵੋ ਗੁਰਬਾਣੀ ਨਾਲ ਜੁੜ ਕੇ, ਹਰ ਸਿਵ ਰਹੋ ਚਿੱਤ ਲਾਏ, ਸੱਚ ਨਾਲ ਚਿੱਤ ਲਾ ਕੇ ਰੱਖੋ, ਸੱਚ ਨਾਲ, ਹਰ ਦਾ ਮਤਲਬ ਸੱਚ ਹੈ, ਸੱਚ ਨਾਲ ਚਿੱਤ ਜੁੜਿਆ ਹੋਇਆ।
ਰੂਪ ਅਪਾਰ
ਕੂੜ ਕੱਪੜ, ਕੂੜ ਰੂਪ ਅਪਾਰ, ਜਿਹੜਾ ਅਪਾਰ ਰੂਪ ਨਾ ਬਾਹਰ, ਜਿਹੜਾ ਇਹ ਬੰਦਾ ਨਾ ਕੂੜ ਕਾਇਆ ਕੂੜ ਕੱਪੜ, ਉਹ ਮਹਾਮੂਰਤੀ ਪੂਜਾ ਕਰਦਾ ਜਾਂ ਮੂਰਤੀ ਪੂਜਕਾ ਜਾਂ ਦੇਹ ਪੂਜਕਾ, ਪਹਿਲਾਂ ਦੇਹ ਪੂਜਕਾ ਉਹ ਬਾਅਦ ਚ ਮੂਰਤੀ ਪੂਜਕਾ, ਉਹਦਾ ਸਰੀਰ ਰੂਪੀ ਗੁਰੂ ਕੋਈ ਧਾਰਨ ਕੀਤਾ ਹੋਇਆ, ਉਹਦੇ ਬਾਅਦ ਫਿਰ ਉਹਦੀ ਮੂਰਤੀ ਰੱਖ ਲੈਂਦਾ। ਮੂਰਤੀ ਤਾਂ ਬਾਅਦ ਚ ਆਊ ਨਾ, ਪਹਿਲਾਂ ਸਰੀਰ ਦੇ ਨਾਲ ਜੁੜਿਆ ਹੋਊ ਕਿਸੇ ਵੀ ਬੰਦੇ ਦੇ, ਉਹਨੂੰ ਗੁਰੂ ਬੰਦਾ ਹੋਊ, ਇਸੇ ਗੱਲ ਤੇ ਬਾਣੀ ਖਿਲਾਫ ਹੈ। ਬਾਕੀ ਸਾਰੇ ਜੁੜੇ ਹੋਏ ਨੇ, ਇੱਧਰ ਕੂੜ ਕਾਇਆ ਕੂੜ ਕੱਪੜ, ਕੂੜ ਕੱਪੜ ਦੇ ਕੱਪੜ ਕਿਹਦਾ ਕੂੜ ਹੈ, ਕੱਪੜਾ ਜਿੰਨਾ ਮਰਜ਼ੀ ਸਾਫ਼ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਕੂੜ ਰਹੂਗਾ। ਕਾਇਆ ਦੇ ਵਿੱਚ ਜੇ ਕੂੜ ਹੈ, ਮਾਇਆ ਦਾ ਮੋਹ ਹੈ ਤਾਂ ਕੂੜ ਹੈ ਉਹ, ਕਾਇਆ ਦੇ ਵਿੱਚ ਜੇ ਲੋਭ ਹੈ ਤਾਂ ਕੂੜ ਹੈ ਉਹ, ਕਾਇਆ ਦੇ ਵਿੱਚ ਜੇ ਦੁਸ਼ ਭਾਵਨਾ ਹੈ ਤਾਂ ਕੂੜ ਹੈ, ਕਾਇਆ ਦੇ ਵਿੱਚ ਬੈਰ ਵਿਰੋਧ ਹੈ ਤਾਂ ਕੂੜ ਹੈ, ਉਹ ਤਾਂ ਉਗਣਾ ਕਰਕੇ ਕੂੜ ਹੈ ਕਾਇਆ ਤਾਂ, ਕਾਇਆ ਤਾਂ ਕੂੜ ਹੈ ਉਗਣਾ ਕਰਕੇ, ਅੰਦਰ ਉਹਦੇ ਕੀ ਹੈ, ਉਧਰੋਂ ਡੋਲਣਾ ਪਊਗਾ, ਗੁਣਾਂ ਚ ਬਦਲਣਾ ਪਊਗਾ, ਬਲੀਨ ਤੋਂ ਅੰਦਰੋਂ ਧੋਣੀ ਪਊਗੀ। ਤਨ ਧੋਤੇ ਮਨ ਅੱਛਾ ਨਾ ਹੋਏ, ਮਨ ਥੋੜੀ ਅੱਛਾ ਹੋ ਜਾਊਗਾ, ਉਹ ਤਾਂ ਉਹ ਤਰੀਕਾ ਉਹਦਾ, ਕਾਇਆ ਤਾਂ ਕੂੜ ਹੈ, ਪਰ ਕੱਪੜ ਉਹੀ ਕੂੜ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਕਿ ਦੁਨੀਆ ਕੂੜ ਹੈ ਨਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਸਰੀਰ ਉਦਾਂ ਹੀ ਕੂੜ ਹੈ, ਕੂੜ ਬਣਿਆ ਹੋਇਆ ਹੀ ਕੂੜ ਦਾ, ਚਾਹੇ ਕਿਸੇ ਦਾ ਹੋਵੇ, ਚਾਹੇ ਭਗਤ ਦਾ ਹੋਵੇ, ਸੰਸਾਰੀ ਆਦਮੀ ਹੁੰਦਾ ਪਹਿਲਾਂ ਭਗਤ, ਸੰਸਾਰੀ ਦਾ ਹੀ ਭਗਤ ਬਣਦਾ, ਸਰੀਰ ਦਾ ਉਹੀ ਰਹਿੰਦਾ ਸਭ ਦਾ। ਕਬੀਰ ਤਾਂ ਹੀ ਕਹਿੰਦਾ ਜਿਹੜਾ ਸਰੀਰ ਬਾਹਰ ਲੈ ਨਾ, ਕਬੀਰ ਕਹਿੰਦਾ ਕਬੀਰ ਇਹ ਤਨ ਜਾਇਬ ਹੋ, ਇਹ ਸਰੀਰ ਛੱਡਣਾ ਪੈਣਾ, ਕੂੜ ਹੈ, ਕੂੜ ਨੇ ਇੱਥੇ ਸੰਸਾਰ 'ਚ ਰਹਿਣਾ ਕੂੜ ਦੇ ਵਿੱਚ ਹੀ, ਇਹ ਤਾਂ ਥੋੜ੍ਹੀ ਜਿਹੀ ਮਿੱਟੀ, ਰੰਚਕ ਰੇਤ ਤੇ ਖੇਤ ਤਨ ਨਿਰਮਤ, ਆਪਣਾ ਤਾਂ ਇੰਨਾ